ਤੁਹਾਡਾ ਸਮਾਜ, ਤੁਹਾਡਾ ਸੰਵਾਦ, SBS ਪੰਜਾਬੀ।
ਪਿਆਰੇ ਦੋਸਤੋ, SBS ਪੰਜਾਬੀ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੱਕ ਬੜੇ ਅਹਿਮ ਮੁੱਦੇ ਦੇ ਬਾਰੇ। ਦੋਸਤੋ, ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਵੀ ਨੇ, ਅੱਜ ਕੱਲ੍ਹ ਭਾਰਤ ਦੇ ਵਿੱਚ ਫਸੇ ਹੋਏ ਨੇ। ਉਹਨਾਂ ਦੇ ਵਿੱਚੋਂ ਬਹੁਤ ਸਾਰੇ ਆਸਟ੍ਰੇਲੀਆ ਦੇ ਵੱਖ ਵੱਖ ਕਾਲਜਿਸ ਦੇ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਦੇ ਨੇ। ਜਦ ਤੱਕ ਹਵਾਈ ਉਡਾਨਾਂ ਸਹੀ ਤਰੀਕੇ ਨਾਲ ਭਾਰਤ ਔਰ ਆਸਟ੍ਰੇਲੀਆ ਦੇ ਦਰਮਿਆਨ ਨਹੀਂ ਚੱਲਦੀਆਂ ਤੇ ਇਹ ਵਿਦਿਆਰਥੀ ਵਾਪਸ ਨਹੀਂ ਆਉਂਦੇ, ਇਹਨਾਂ ਨੂੰ ਆਪਣੀ ਪੜ੍ਹਾਈ ਭਾਰਤ ਦੇ ਵਿੱਚ ਆਨਲਾਈਨ ਕਰਨੀ ਪੈ ਰਹੀ ਹੈ। ਦੋਸਤੋ, ਇੱਕ ਮੁੱਦਾ ਅਜਿਹੇ ਵਿਦਿਆਰਥੀਆਂ ਦਾ ਅੱਜ ਤੁਹਾਡੇ ਸਾਹਮਣੇ ਲੈਣਾ ਚਾਹੁੰਦੇ ਹਾਂ ਜਿਹੜੇ ਖਾਸ ਤੌਰ ਤੇ ਆਸਟ੍ਰੇਲੀਆ ਦੇ ਨਿੱਜੀ ਕਾਲਜਿਸ ਜਾਂ ਫਿਰ ਰਜਿਸਟਰਡ ਟ੍ਰੇਨਿੰਗ ਆਰਗਨਾਈਜੇਸ਼ਨ ਯਾਨੀ RTOs ਦੇ ਵਿੱਚ ਪੜ੍ਹਦੇ ਨੇ, ਤੇ ਅਜਿਹੇ ਵਿਦਿਆਰਥੀਆਂ ਨੇ ਕੁੱਝ ਲੋਕਾਂ ਦੇ ਨਾਲ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਮਸਲਿਆਂ ਨੂੰ ਇਸ ਔਖੀ ਘੜੀ ਦੇ ਵਿੱਚ ਕਈ ਆਪਣੇ ਮੰਚ ਤੇ ਉਠਾ ਰਹੇ ਨੇ, ਕਈ ਸਰਕਾਰ ਦੇ ਨਾਲ ਵੀ ਉਠਾ ਰਹੇ ਨੇ, ਉਹਨਾਂ ਦੇ ਨਾਲ ਸੰਪਰਕ ਸਾਧਿਆ ਤੇ ਆਪਣੀ ਇੱਕ ਸਮੱਸਿਆ ਜਿਹੜੀ ਹੈ ਉਹਨਾਂ ਦੇ ਨਾਲ ਉਸਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਕਿ ਜ਼ਿਆਦਾਤਰ ਯੂਨੀਵਰਸਿਟੀਜ਼ ਅੱਜ ਕੱਲ੍ਹ ਵਿਦਿਆਰਥੀਆਂ ਨੂੰ ਮਦਦ ਕਰ ਰਹੀਆਂ ਨੇ, ਸਪੋਰਟ ਕਰ ਰਹੀਆਂ ਨੇ ਕਿਸੇ ਨਾ ਕਿਸੇ ਤਰੀਕੇ ਕਿ ਉਹਨਾਂ ਦੀ ਫੀਸ ਜਿਹੜੀ ਹੈ ਉਸਨੂੰ ਕਿਸ਼ਤਾਂ ਦੇ ਵਿੱਚ ਲਿਆ ਜਾਵੇ ਜਾਂ ਪੇਮੈਂਟ ਪਲਾਨ ਬਣਾ ਲਿਆ ਜਾਵੇ ਜਾਂ ਫਿਰ ਉਸਨੂੰ ਕੋਰਸ ਨੂੰ ਜਾਂ ਪੇਮੈਂਟ ਨੂੰ ਫੀਸ ਨੂੰ ਡੈਫਰ ਕਰ ਦਿੱਤਾ ਜਾਵੇ ਤਾਂ ਕਿ ਅੱਜ ਦੇ ਵਕਤ ਵਿੱਚ ਜਦ ਲੋਕਾਂ ਦੀਆਂ ਕਮਾਈਆਂ ਦੇ ਉੱਤੇ ਬਹੁਤ ਹੀ ਗੰਭੀਰ ਅਸਰ ਪਿਆ ਹੋਇਆ, ਲੋਕਾਂ ਨੂੰ ਫੀਸ ਅਦਾ ਕਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ। ਸੋ ਅਜਿਹਾ ਇੱਕ ਮੁੱਦਾ ਦੋਸਤੋ ਸਾਡੇ ਸਾਹਮਣੇ ਆਇਆ ਜਦ ਸਿਡਨੀ ਦੇ ਨਿਵਾਸੀ ਗੁਰਨਾਮ ਸਿੰਘ, ਜੋ ਕਿ ਏਸੈਕਸ ਨਾਂ ਦੀ ਇੱਕ ਆਰਗਨਾਈਜੇਸ਼ਨ ਇੱਕ ਸੰਸਥਾ ਚਲਾਉਂਦੇ ਨੇ ਜਿਹੜੀ ਆਸਟ੍ਰੇਲੀਅਨ ਇੰਡੀਅਨ ਸਪੋਰਟਸ ਐਜੂਕੇਸ਼ਨਲ ਐਂਡ ਕਲਚਰਲ ਸੋਸਾਇਟੀ ਦੇ ਨਾਂ ਤੋਂ ਜਾਣੀ ਜਾਂਦੀ ਹੈ, ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹੋਰ ਵੀ ਕਈ ਅਜਿਹੀਆਂ ਸੰਸਥਾਵਾਂ ਵਗੈਰ ਕਾਫੀ ਮਦਦ ਕੀਤੀ ਹੈ। ਕੁਝ ਵਿਦਿਆਰਥੀ ਜਿਹੜੇ RTOs ਦੇ ਵਿੱਚ ਪ੍ਰਾਈਵੇਟ ਕਾਲਜਿਸ ਦੇ ਵਿੱਚ ਪੜ੍ਹਦੇ ਨੇ, ਅੱਜ ਕੱਲ੍ਹ ਭਾਰਤ 'ਚ ਫਸੇ ਹੋਏ ਨੇ, ਉਹਨਾਂ ਨੇ ਇਹਨਾਂ ਦੇ ਨਾਲ ਆਪਣਾ ਇਹ ਮਾਮਲਾ ਡਿਸਕਸ ਕੀਤਾ ਹੈ, ਗੱਲਬਾਤ ਕੀਤੀ ਹੈ ਕਿ ਉਹਨਾਂ ਨੂੰ ਈਮੇਲਸ ਆ ਰਹੀਆਂ ਨੇ ਕਿ ਤੁਸੀਂ ਅਗਲੇ 2 ਦਿਨਾਂ 'ਚ, ਹਫ਼ਤੇ 'ਚ, 10 ਦਿਨ 'ਚ, ਬੜੇ ਘੱਟ ਵਕਤ ਦੇ ਵਿੱਚ ਪੂਰੀ ਯੱਕ ਮੁਸ਼ਤ ਯਾਨੀ ਲੰਬਸਮ ਫੀਸ ਆਪਣੀ ਜਮ੍ਹਾਂ ਕਰਾਓ, ਨਹੀਂ ਤਾਂ ਤੁਹਾਡਾ ਸਰਟੀਫਿਕੇਟ ਆਫ ਐਨਰੋਲਮੈਂਟ ਯਾਨੀ COE ਰੱਦ ਹੋ ਸਕਦਾ ਹੈ। ਸੋ ਇਸ ਦੇ ਉੱਤੇ ਤਫਸੀਲੀ ਜਾਣਕਾਰੀ ਵਾਸਤੇ ਆਓ ਗੁਰਨਾਮ ਸਿੰਘ ਦੇ ਨਾਲ ਹੀ ਗੱਲ ਕਰਦੇ ਹਾਂ, ਜਿਨ੍ਹਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਕਾਲ ਦੇ ਦੌਰਾਨ ਇਹ ਮੁੱਦਾ ਆਸਟ੍ਰੇਲੀਆ ਦੇ ਅਸਿਸਟੈਂਟ ਮਿਨਿਸਟਰ ਫੋਰ ਕਸਟਮਸ ਕਮਿਊਨਿਟੀ ਸੇਫਟੀ ਐਂਡ ਮਲਟੀਕਲਚਰਲ ਅਫੇਅਰਸ ਜੇਸਨ ਵੁੱਡ ਦੇ ਨਾਲ ਵੀ ਉਠਾਇਆ। ਗੁਰਨਾਮ, ਸਵਾਗਤ ਹੈ ਤੁਹਾਡਾ SBS ਪੰਜਾਬੀ 'ਚ ਇੱਕ ਵਾਰ ਦੁਬਾਰਾ।
ਸਤਿ ਸ਼੍ਰੀ ਅਕਾਲ ਰੁਚਿਕਾ ਜੀ, ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਹਾਲ ਹੀ ਦੇ ਵਿੱਚ ਸਾਨੂੰ 2-3 ਹਫ਼ਤੇ ਦੇ ਵਿੱਚ ਕਾਫੀ ਸਾਰੀ ਈਮੇਲਸ ਇਹ ਆਈ ਨੇ ਕਿ ਜਿਹੜੇ ਵਿਦਿਆਰਥੀ ਇੰਡੀਆ ਦੇ ਵਿੱਚ ਫਸੇ ਹੋਏ ਨੇ ਇਸ ਵੇਲੇ, ਔਰ ਉਹ ਉਹਨਾਂ ਦੀ ਕੋਈ ਮਦਦ ਨਹੀਂ ਹੈਗੀ, ਉਹਨਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ, ਸਪੈਸ਼ਲੀ ਜਿਹੜੇ ਨੇ ਜਿਹੜੇ ਸਟੂਡੈਂਟ ਪ੍ਰਾਈਵੇਟ ਕਾਲਜਿਸ ਜਾਂ ਪ੍ਰਾਈਵੇਟ ਇੰਸਟੀਟਿਊਸ਼ਨ RTO ਦੇ ਪੜ੍ਹਦੇ ਨੇ, ਉਹਨਾਂ ਦੇ ਉਹਨਾਂ ਨੂੰ ਬੜਾ ਹਰਾਸ ਕੀਤਾ ਜਾ ਰਿਹਾ ਹੈ ਈਮੇਲ ਭੇਜ ਕੇ ਕਿ ਤੁਸੀਂ ਆਪਣੀ ਫੀਸ ਪੇ ਕਰੋ। ਫੀਸ ਪੇ ਕਰਨ ਤੋਂ ਬਾਅਦ ਵੀ ਕਿਸੇ ਬੱਚੇ ਨੇ ਫੀਸ ਵੀ ਪੇ ਕਰ ਦਿੱਤੀ ਹੈ, ਫੀਸ ਪੇ ਕਰਨ ਤੋਂ ਬਾਅਦ ਵੀ ਉਹਨਾਂ ਨੂੰ ਈਮੇਲ ਆ ਰਹੀ ਹੈ ਕਿ ਤੁਸੀਂ ਸਰਟੀਫਿਕੇਟ 3 ਦੇ ਵਿੱਚ ਹੋ ਤੇ ਤੁਸੀਂ ਪੂਰੀ ਸਟੱਡੀ ਹਲੇ ਕੰਪਲੀਟ ਨਹੀਂ ਹੋ ਰਹੀ, ਪ੍ਰੈਕਟੀਕਲ ਨਹੀਂ ਹੋਇਆ ਤੁਹਾਡਾ, ਪ੍ਰੈਕਟੀਕਲ ਤੇ ਕਿਸੇ ਦਾ ਵੀ ਨਹੀਂ ਹੋਏਗਾ, ਤਾਂ ਉਹ ਕਹਿੰਦੇ ਆ ਤੁਹਾਡੀ COE ਆਪਾਂ ਕੈਂਸਲ ਕਰਦੇ ਹਾਂ, ਨਵੀਂ COE ਦੇ ਤੁਸੀਂ 3-3.5, 4,000 ਡੋਲਰ ਵੀ ਪੇ ਕਰੋ। ਉਸ ਤੋਂ ਇਲਾਵਾ ਏਦਾਂ ਦੇ ਵੀ ਸਾਨੂੰ ਬੱਚੇ ਨੇ ਜਿਹੜੀ ਗੱਲ ਸਾਹਮਣੇ ਲੈ ਕੇ ਆਏ ਨੇ ਕਿ ਅੱਧੇ ਬੱਚੇ ਜਿਹੜੇ ਇੰਡੀਆ ਦੇ ਵਿੱਚ ਫਸੇ ਨੇ ਉਹ ਮਾਰਚ ਦੇ ਵਿੱਚ ਦੀ ਆਨਲਾਈਨ ਕਲਾਸਿਸ ਕਰ ਰਹੇ ਨੇ ਰੁਚਿਕਾ ਜੀ, ਤੇ ਉਹਨਾਂ ਨੂੰ ਸਟੂਡੈਂਟ ਜਦ ਈਮੇਲ ਭੇਜਦੇ ਨੇ ਤੇ ਕੋਈ ਈਮੇਲ ਦੇ ਉਹਨਾਂ ਨੂੰ ਰਿਪਲਾਈ ਨਹੀਂ ਮਿਲਦੀ, ਅਗਰ ਕੋਈ ਸਬਜੈਕਟ ਸਮਝ ਨਹੀਂ ਆਇਆ, ਕੋਈ ਉਹਨਾਂ ਦੇ ਇੰਟਰੈਕਸ਼ਨ ਨਹੀਂ ਹੈਗੀ, ਤੇ ਅੱਧੇ ਕਾਲਜਾਂ ਨੂੰ ਇਹੀ ਨਹੀਂ ਪਤਾ ਕਿ ਉਹਨਾਂ ਦੇ ਜਿਹੜੇ ਬੱਚੇ ਐਨਰੋਲ ਹੋਏ ਨੇ ਉਹਨਾਂ ਦੇ ਕਾਲਜ ਨੂੰ ਉਹ ਇੰਡੀਆ ਫਸੇ ਹੋਏ ਨੇ। ਤੇ ਇਸ ਤੋਂ ਇਲਾਵਾ ਜਿਹੜੇ ਸਟੂਡੈਂਟ ਨੂੰ ਯੂਨੀਵਰਸਿਟੀ ਜਿਹੜੀ ਇੱਥੇ ਆਸਟ੍ਰੇਲੀਆ ਦੇ ਵਿੱਚ ਹੈਗੀ, ਉਹਨਾਂ ਨੂੰ ਬੜੇ ਥਾਂ ਥਾਂ ਵੱਖਰੇ ਉੱਥੇ ਸਪੋਰਟ ਕੀਤਾ ਹੈ, ਜਿੱਦਾਂ ਕਿ $500, $1,000, $1,500 ਗ੍ਰਾਂਟ ਦਿੱਤੀ ਹੈ, ਕੁਇਕ ਰਿਲੀਫ ਪੈਕੇਜ ਦਿੱਤਾ ਹੈਗਾ, ਉਹ ਯੂਨੀਵਰਸਿਟੀ ਦੀ ਗੱਲ। ਬਟ ਜਿਹੜੇ ਆ ਪ੍ਰਾਈਵੇਟ ਕਾਲਜਿਸ ਇਹ RTO ਨੇ, ਇਹਨਾਂ ਨੇ ਕੁਛ ਵੀ ਨਹੀਂ ਕੀਤਾ, ਤੇ ਇਹ ਬੱਚਿਆਂ ਨੂੰ ਹੋਰ ਕੁਛ ਨਹੀਂ ਮੈਂਟਲੀ ਪਰੇਸ਼ਾਨ ਕਰ ਰਹੇ ਨੇ। ਅੱਧੇ ਤੋਂ ਜ਼ਿਆਦਾ ਜਿਹੜੇ ਬੱਚੇ ਉੱਥੇ ਫਸੇ ਹੋਏ ਨੇ, ਉਹਨਾਂ ਨੂੰ ਸਭ ਤੋਂ ਜ਼ਿਆਦਾ ਡਰ ਇਹ ਹੈਗਾ ਕਿ ਉਹਨਾਂ ਦਾ ਵੀਜ਼ਾ ਖਤਮ ਹੋ ਰਿਹਾ, ਉਹਨਾਂ ਨੂੰ ਵਾਪਸੀ ਐਂਟਰੀ ਮਿਲਣੀ ਹੈ ਨਹੀਂ ਮਿਲਣੀ ਹੈਗੀ। ਤੇ ਮੈਂ ਕਹਿੰਦਾ ਕਿ ਜੇ ਗਵਰਨਮੈਂਟ ਨੇ 20 ਜੁਲਾਈ ਨੂੰ ਇੰਨਾ ਵਧੀਆ ਥੋੜਾ ਜਿਹਾ ਉਪਰਾਲਾ ਕੀਤਾ ਹੈ ਕਿ ਜਿਹੜੇ ਬੱਚੇ ਉੱਥੇ ਫਸੇ ਨੇ ਉਹਨਾਂ ਦੇ ਵੀਜ਼ਾ ਵੱਧ ਜਾਏਗਾ, ਉਹਨਾਂ ਨੂੰ ਅਪਲਾਈ ਉਹ ਫੀਸ ਵੀ ਨਹੀਂ ਦੇਣੀ ਪੈਣੀ ਤੇ ਕਾਫੀ ਸਾਰੀ ਚੀਜ਼ਾਂ ਉਹਨਾਂ ਦੇ ਫੇਵਰ ਦੇ ਵਿੱਚ ਹੈਗੀ। ਤੇ ਜਦੋਂ ਤੱਕ ਬੱਚੇ ਦੀ ਰੁਚੀਗਾ ਜੀ COE ਜਿਹੜੀ ਐਕਟਿਵ ਨਹੀਂ ਹੋਏਗੀ ਤੇ ਉਹ ਬੱਚਾ ਕਿੱਦਾਂ ਵੀਜ਼ਾ ਅਪਲਾਈ ਕਰ ਸਕਦਾ ਦੱਸੋ ਮੈਨੂੰ। ਤੇ ਇਹ ਜਿਹੜੇ ਕਾਲਜਿਸ ਨੇ ਇਹ ਉਹਨਾਂ ਨੂੰ ਈਮੇਲ ਕਰ ਰਹੇ ਨੇ, ਵਾਰਨਿੰਗ ਲੈਟਰ ਇਸ਼ੂ ਕਰ ਰਹੇ ਨੇ ਕਿ ਯੂ ਹੈਵ ਟੂ ਪੇ ਯੋਰ ਫੀਸ ਅਦਰਵਾਈਜ਼ ਵੀ ਵਿਲ ਕੈਂਸਲ ਯੋਰ ਵੀਜ਼ਾ, ਔਰ ਦੇਰ ਇਜ਼ ਨੋ ਪੇਮੈਂਟ ਪਲਾਨ, ਕੋਈ ਪੇਮੈਂਟ ਪਲਾਨ ਨਹੀਂ ਬਣਾ ਰਹੇ, ਕੋਈ ਕਿਸੇ ਤਰ੍ਹਾਂ ਦੀ ਮਦਦ ਨਹੀਂ ਕਰ ਰਹੇ। ਤੇ ਆਈ ਥਿੰਕ ਇਹ ਜਿਹੜਾ ਟੋਪਿਕ ਸੀਗਾ ਨਾ ਰੁਚੀਕਾ ਜੀ, ਬੜਾ ਅਨਹਰਡ ਸੀਗਾ ਕਿ ਕੋਈ ਕਿਸੇ ਨੂੰ ਸਾਹਮਣੇ ਵੀ ਨਹੀਂ ਲਿਆਇਆ ਕਿ ਇਹ ਜਿਹੜੇ ਬੱਚੇ, ਹਰ ਬੰਦਾ ਪਿੱਛੋਂ ਦੀ ਇੰਨਾ ਮਜ਼ਬੂਤ ਨਹੀਂ ਹੁੰਦਾ ਕਿ ਉਹ ਯੂਨੀਵਰਸਿਟੀ 'ਚ ਐਡਮਿਸ਼ਨ ਲਏ। ਕਾਫੀ ਹੈਗੇ ਫੈਮਿਲੀ ਜਿਹੜੇ ਮਿਡਲ ਕਲਾਸ ਜਿਹੜੇ ਕਾਲਜ 'ਚ ਆਉਂਦੇ ਨੇ, ਤੇ ਇਹ ਦਿਸ ਇਜ਼ ਅਨ ਆਸਟ੍ਰੇਲੀਅਨ, ਐਂਡ ਇਹ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਆਪਾਂ ਸਪੋਰਟ ਨਹੀਂ ਕਰਦੇ। ਤਾਂ ਹੀ ਅਸੀਂ ਜਿਹੜੀ ਜੇਸਨ ਵੁੱਡ ਦੇ ਨਾਲ ਵੀਡੀਓ ਕਾਨਫਰੰਸ ਹੋਈ ਸੀ, ਇੰਟਰਨੈਸ਼ਨਲ ਸਟੂਡੈਂਟ ਸਪੋਰਟ ਗਰੁੱਪ ਜਿਹੜੇ ਕਾਰਤਿਕ ਨੇ ਔਰਗਨਾਈਜ਼ ਕੀਤੀ ਸੀ, ਤੇ ਉਹਦੇ ਵਿੱਚ ਵੱਖਰੇ ਵੱਖਰੇ ਥਾਂ ਤੇ ਸਾਰੇ ਹੀ ਜੁਆਇਨ ਕੀਤਾ ਸੀ ਕਿ ਕਿਹੜੀ ਗੱਲ ਕਰਨੀ ਹੈ, ਕਿੱਦਾਂ ਕਿੱਦਾਂ ਸਾਰੇ ਸਪੋਰਟ ਕਰ ਰਹੇ ਨੇ। ਤੇ ਮੇਰਾ ਉਹੀ ਟੋਪਿਕ ਮੇਜਰ ਸੀਗਾ ਕਿ ਅਸੀਂ ਕਿੱਦਾਂ ਇਹ ਰੈਕਟੀਫਾਈ ਕਰੀਏ, ਰਿਜੋਲਵ ਕਰੀਏ ਸੋਲੂਸ਼ਨ, ਕਿ ਏਦਾਂ ਦੀ ਈਮੇਲ ਤੇ ਹਰਾਸਮੈਂਟ ਈਮੇਲ ਨਾ ਜਾਈਏ। ਤੇ ਜੇਸਨ ਵੁੱਡ ਨੇ ਕਿਹਾ ਕਿ ਵੀ ਵਿਲ ਐਕਚੁਅਲੀ ਲੁੱਕ ਇਨ ਟੂ ਇਟ ਪ੍ਰੋਪਰਲੀ, ਐਂਡ ਸਾਰੀ ਡਿਟੇਲਾਂ ਉਹਨਾਂ ਨੂੰ ਭੇਜ ਕੇ ਆਪਾਂ ਗੱਲ ਹੁਣੇ ਵੀ ਕਰ ਹੀ ਰਹੇ ਨੇ ਕਿ ਕੋਈ ਇਹਦਾ ਹੱਲ ਨਿਕਲੇ।
ਗੁਰਨਾਮ, ਤੁਸੀਂ ਇਹ ਫੇਸਬੁੱਕ ਦੇ ਉੱਤੇ ਜਿਹੜੀ ਗੱਲਬਾਤ ਆਪਣੇ ਪੇਜ ਦੇ ਉੱਤੇ ਵੀ ਪਾਈ ਹੈ ਤੇ ਜੇਸਨ ਵੁੱਡ ਦੇ ਪੇਜ ਦੇ ਉੱਤੇ ਵੀ ਅਸੀਂ ਦੇਖੀ ਹੈ, ਹਾਲਾਂਕਿ ਜਿਹੜਾ ਆਰਟੀਓਜ਼ ਦਾ ਤੇ ਕਾਲਜਸ ਦਾ ਮਸਲਾ ਹੈ ਉਹ ਸਿਰਫ ਤੁਹਾਡੇ ਪੇਜ ਦੇ ਉੱਤੇ ਹੀ ਇਸਦੀ ਤਫਸੀਲੀ ਜਾਣਕਾਰੀ ਹੈਗੀ ਹੈ। ਥੋੜਾ ਇਹ ਵੀ ਦੱਸੋਗੇ ਕਿ ਤੁਸੀਂ ਆਪਣੇ ਪੱਧਰ ਤੇ ਕੀ ਇਹਨਾਂ ਕਾਲਜਸ ਨੂੰ ਜਾਂ ਆਰਟੀਓਜ਼ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ?
ਹਾਂਜੀ ਹਾਂਜੀ, ਮੈਂ ਐਕਚੁਅਲੀ ਜਦ ਮੇਰੇ ਕੋਲ ਇਹ ਕੇਸ ਆਇਆ ਸੀ ਕਿ ਇੱਕ ਬੱਚੇ ਦਾ ਵੀਜ਼ਾ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਦੀ COE ਕੈਂਸਲ ਹੋ ਜਾਏਗੀ, ਹਾਲਾਂਕਿ ਉਹ ਬੱਚਾ ਆਲਰੇਡੀ ਪੜ੍ਹ ਰਿਹਾ ਹੈਗਾ। ਤੇ ਉਹਦੇ ਵਿੱਚ ਜਦ ਉਹਨਾਂ ਨੂੰ ਮੈਂ ਉਹਦਾ ਨਾਂ ਲੈ ਕੇ ਗੱਲ ਕਰਕੇ ਉਹਦੇ ਨਾਲ ਗੱਲ ਕੀਤੀ, ਜਿਹੜੇ ਪਹਿਲੀ ਗੱਲ ਤੇ ਉਹਨਾਂ ਦਾ ਫੋਨ ਨਹੀਂ ਮਿਲਦਾ। ਸੋਰੀ, ਮੈਂ ਤੁਹਾਨੂੰ ਇਹ ਦੱਸਾਂਗਾ ਕਿ ਬੱਚੇ ਇੰਨੇ ਪਰੇਸ਼ਾਨ ਹੈਗੇ। ਮੈਂ ਇੱਕ ਬੱਚੇ ਨਾਲ ਗੱਲ ਕੀਤੀ, ਉਹ ਕਹਿੰਦਾ ਮੇਰੇ $200 ਲੱਗ ਗਏ ਆਸਟ੍ਰੇਲੀਆ ਦੇ ਨੰਬਰ ਦੇ ਵਿੱਚ ਫੋਨ ਲਗਾ ਕੇ, ਉਹ ਫੋਨ ਨਹੀਂ ਚੁੱਕਦੇ ਔਰ ਹੈਲੋ ਹੈਲੋ ਕਰਕੇ ਉਹ ਫੋਨ ਰੱਖ ਦਿੰਦੇ ਨੇ। ਮੇਰੇ ਨਾਲ ਵੀ ਇਹੀ ਸੇਮ ਚੀਜ਼ ਹੋਈ, ਮੈਂ ਕਾਲਜ ਦੇ ਵਿੱਚ ਫੋਨ ਕੀਤਾ, ਉਹਨਾਂ ਨੇ ਫੋਨ ਚੁੱਕਿਆ ਹੀ ਨਹੀਂ। ਉਹ ਕਹਿੰਦੇ ਸਾਡੀ ਲਾਈਨ ਖਰਾਬ ਹੈ 8 ਦਿਨ ਦੀ। ਤੇ ਮੈਨੂੰ ਇੱਕ ਗੱਲ ਦੱਸੋ, ਜਿਹੜਾ ਬੱਚਾ ਪੜ੍ਹਨ ਆ ਰਿਹਾ, ਜਿਹੜੇ ਕੋਲ ਨੂੰ ਕੋਈ ਦਿੱਕਤ ਹੋ ਗਈ, 8 ਦਿਨ ਤੁਹਾਡੀ ਲਾਈਨ ਖਰਾਬ ਹੈ, ਡਿਡ ਯੂ ਐਕਚੁਅਲੀ ਈਮੇਲ ਦੋ ਸਟੂਡੈਂਟ ਕਿ ਸਾਡੀ ਲਾਈਨ ਖਰਾਬ ਹੈਗੀ? ਚਲੋ, ਉਹ ਹਾਰ ਕੇ ਆਪਾਂ ਫਿਰ ਗੱਲ ਦੁਬਾਰਾ ਕੀਤੀ, ਦੁਬਾਰਾ ਸ਼ੁਰੂ ਕਰਤੀ। ਉਹਨਾਂ ਨੇ ਕਿਹਾ ਕਿ ਇਹ ਬੱਚੇ ਦੀ ਅਸੀਂ ਨਹੀਂ ਦੇਖ ਸਕਦੇ, ਹਲੇ ਫੀਸ ਨਹੀਂ ਆਈ, ਸਭ ਕੁਛ ਨਹੀਂ ਆਏ। ਤੇ ਅਸੀਂ ਗੱਲ ਕੀਤੀ ਕਿ ਫੀਸ ਤੇ ਉਹਨੇ ਆਲਰੇਡੀ ਪੇ ਕਰਤੀ ਹੈ। ਜਿਹੜੇ ਕਾਲਜ ਦੇ ਵਿੱਚ ਐਡਮਿਨਿਸਟ੍ਰੇਸ਼ਨ ਹੈਗੀ, ਉਹਨਾਂ ਨੂੰ ਹੀ ਨਹੀਂ ਪਤਾ ਉਹ ਕੀ ਕਰ ਰਹੇ ਨੇ। ਦੇ ਹੈਵ ਟ੍ਰਾਂਸਫਰ ਮਾਈ ਕਾਲ 3 ਟਾਈਮ ਅੱਗੇ ਅੱਗੇ ਜਾ ਕੇ। ਫਿਰ ਇੱਕ ਓਪਰੇਸ਼ਨਲ ਮੈਨੇਜਰ ਨੇ ਗੱਲ ਕੀਤੀ, ਉਹਨਾਂ ਦਾ ਨਾਮ ਨਹੀਂ ਸੀ ਨੂਨੂ, ਇਹ AHMI ਕਾਲਜ ਹੈਗਾ। ਉਹਨਾਂ ਨੇ ਮੈਨੂੰ ਗੱਲ ਕੀਤੀ, ਉਹਨਾਂ ਨੇ ਮੈਂ ਕਾਨਫਰੰਸ 'ਤੇ ਬੱਚਾ ਪਾਇਆ, ਮੈਂ ਬੱਚੇ ਨਾਲ ਗੱਲ ਕਰਾਈ ਕਿ ਮੈਂ ਕਿਹਾ ਮੈਨੂੰ ਵੀ ਨਹੀਂ ਸਮਝ ਆ ਰਹੀ ਕਿਉਂਕਿ ਕੋਰਸ ਉਹਦਾ ਹੈਗਾ। ਤਾਂ ਉਹਨਾਂ ਨੇ ਗੱਲ ਕੀਤੀ ਤੇ ਉਹ ਕਹਿੰਦੇ ਤੁਹਾਡੀ COE ਨਹੀਂ ਮਿਲ ਸਕਦੀ, ਨਹੀਂ ਮਿਲੇਗੀ, ਅਗਲੀ ਅਕਤੂਬਰ ਦੇ ਮਿਲੇਗੀ। ਉਹ ਕਹਿੰਦਾ ਮੇਰਾ ਤਾਂ ਵੀਜ਼ਾ ਸਪਟੰਬਰ ਦੇ ਖਤਮ ਹੈਗਾ, ਅਗਰ ਤੁਸੀਂ ਮੇਰੀ ਇਹ COE ਕੈਂਸਲ ਕਰੋਗੇ ਤੇ ਮੈਂ ਵੀਜ਼ਾ ਕਿੱਦਾਂ ਅਪਲਾਈ ਕਰਾਵਾਂ। ਚਲੋ, ਉਹ ਗੱਲ ਹੋ ਗਈ। ਉਹ ਕਹਿੰਦੀ ਤੁਹਾਡੇ ਕੋਲ 2 ਆਪਸ਼ਨ ਹੈਗੇ। ਮੈਂ ਕਿਹਾ ਮੈਂ ਤੁਸੀਂ ਇੱਕ ਕੰਮ ਕਰੋ, ਦੋਨੋਂ ਆਪਸ਼ਨ ਜਿਹੜੇ ਹੈਗੇ ਨਾ ਈਮੇਲ ਕਰ ਦਿਓ। ਉਹਨਾਂ ਨੇ ਅੱਜ ਕਿੰਨੇ ਦਿਨ ਹੋ ਗਏ, ਅੱਜ 1.5 ਹਫ਼ਤਾ ਹੋ ਗਿਆ, ਉਹਨਾਂ ਨੇ ਮੈਨੂੰ ਕਿਹਾ ਸੀ ਆਪਾਂ ਈਮੇਲ ਕਰ ਦਾਂਗੇ ਬੱਚੇ ਨੂੰ ਤੇ CC ਕਰ ਦਾਂਗੇ ਤੁਹਾਨੂੰ। ਉਹਨਾਂ ਨੇ ਅੱਜ ਤੱਕ ਈਮੇਲ ਨਹੀਂ ਕੀਤੀ। ਮੈਂ ਮੰਡੇ ਨੂੰ, ਜਿਹੜਾ ਪਿਛਲੇ ਮੰਡੇ ਗਿਆ ਸ਼ਾਇਦ ਥਰਸਡੇ ਨੂੰ ਜੇਸਨ ਵੁੱਡ ਦੀ ਮੀਟਿੰਗ ਤੋਂ ਬਾਅਦ ਮੈਂ ਉਹਨਾਂ ਨੂੰ ਈਮੇਲ ਕੀਤੀ। ਮੈਂ ਕਿਹਾ ਆਈ ਸਟਿਲ ਹੈਵਨ ਗੋਟ ਯੋਰ ਕਨਫਰਮੇਸ਼ਨ ਔਰ ਐਨੀ ਈਮੇਲ, ਵਟ ਆਰ ਦਾ 2 ਆਪਸ਼ਨ? ਉਹਨਾਂ ਨੇ ਹਾਲੇ ਤੱਕ ਕੋਈ ਰਿਪਲਾਈ ਨਹੀਂ ਕੀਤੀ। ਤੇ ਮੈਨੂੰ ਇੱਕ ਗੱਲ ਦੱਸੋ ਰੁਚੀਕਾ ਜੀ, ਜਿਹੜੇ ਬੱਚੇ ਉੱਥੇ ਫਸੇ ਹੋਏ ਨੇ ਉਹ ਕਿਹਦੇ ਨਾਲ ਗੱਲ ਕਰੀਏ? ਜਾਂ ਤੇ ਏਜੰਟ ਤੋਂ ਕਰੀਏ, ਏਜੰਟ ਮੰਗਦੇ ਨੇ ਪੈਸੇ, ਤੇ ਜੇ ਪੈਸੇ ਉਹ ਦੇ ਨਹੀਂ ਸਕਦੇ ਤੇ ਉਹ ਕਿਹਦੇ ਨਾਲ ਗੱਲ ਕਰੇ, ਕਿਹਦੇ ਨਾਲ ਸੰਪਰਕ ਕਰੀਏ? ਤੇ ਅਸੀਂ, ਤੁਸੀਂ ਜਿਹੜੇ ਹੈਗੇ ਆਰਗਨਾਈਜੇਸ਼ਨ, ਉਹਨਾਂ ਨੂੰ ਕੁਛ ਹੈਲਪ ਤੇ ਕਰ ਸਕਦੇ ਹਾਂ? ਅਗਰ ਏਦਾਂ ਦੇ ਮਾਹੌਲ ਦੇ ਵਿੱਚ, ਕਰੋਨਾ ਵਾਇਰਸ ਦੇ ਵਿੱਚ, ਜਿਹਦੇ ਵਿੱਚ ਅੱਜ ਕੱਲ੍ਹ ਇਨਸਾਨ ਇਨਸਾਨ ਦੀ ਮਦਦ ਕਰ ਰਿਹਾ, ਤੇ ਤੁਸੀਂ ਏਦਾਂ ਗਰੀਡੀ ਬਣੇ ਹੋਏ ਹੋ ਤੇ ਮਦਦ ਕਰਨ ਤੋਂ ਇਲਾਵਾ ਤੁਸੀਂ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ, ਤੇ ਇਹ ਤੇ ਬੜਾ ਹੀ, ਮਤਲਬ ਮੈਂ ਕਹਿੰਦਾ ਕਿ ਤੁਸੀਂ ਤੇ ਇਨਸਾਨੀਅਤ ਤੁਹਾਡੀ ਮਰ ਚੁੱਕੀ ਹੈ।
ਗੁਰਨਾਮ, ਇਹ ਵੀ ਥੋੜਾ ਦੱਸੋ ਕਿ ਇਹ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਭਾਰਤ ਵਿੱਚ ਫਸੇ ਹੋਏ ਨੇ, ਇਹ ਆਪਣਾ ਮੁੱਦਾ ਆਪਣੀ ਜ਼ੁਬਾਨੀ ਚੁੱਕਣ ਤੋਂ ਝਿਜਕ ਰਹੇ ਨੇ ਕਿਸੇ ਤਰੀਕੇ ਨਾਲ?
ਦੇਖੋ ਜੀ, ਮੈਂ ਕਹਿੰਦਾ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਜਿਹੜੇ ਇੰਡੀਆ 'ਚ ਫਸੇ ਹੋਏ ਨੇ, ਉਹਨਾਂ ਨੂੰ ਬਹੁਤ ਡਰ ਹੈਗਾ। ਉਹਨਾਂ ਨੂੰ ਇੰਨਾ ਡਰ ਹੈਗਾ ਕਿ ਅਗਰ ਆਪਾਂ ਕਾਲਜ ਦਾ ਨਾਂ ਲਿਆ ਜਾਂ ਕਾਲਜ ਦੇ ਅੱਗੇ ਆ ਕੇ ਕੁਛ ਕਹੇ ਜਾਂ ਕੋਈ ਵੀ ਗੱਲ ਕਹੀ ਤੇ ਉਹ ਸਾਡਾ ਕੋਈ ਵੀਜ਼ਾ ਕੈਂਸਲ ਨਾ ਹੋ ਜਾਏ, ਅੱਗੇ ਜਾ ਕੇ ਉਹਨਾਂ ਨੂੰ ਪੜ੍ਹਾਈ ਦੇ ਵਿੱਚ ਦਿੱਕਤ ਨਾ ਹੋਏ, ਉਹਨਾਂ ਨੂੰ ਜਿਹੜੇ ਪੜ੍ਹ ਰਹੇ ਨੇ ਉਹਨਾਂ ਨੂੰ ਉਹ ਫੇਲ ਕਰ ਦੇਣ। ਐਗਜ਼ਾਮਪਲ ਮੈਂ ਦੱਸਦਾ ਤੁਹਾਨੂੰ, ਉਹ ਬਿਲਕੁਲ ਜਾਇਜ਼ ਵੀ ਲੱਗਦਾ ਕਦੀ ਕਦੀ, ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਆਸਟ੍ਰੇਲੀਆ ਹੈਗਾ, ਐਂਡ ਆਸਟ੍ਰੇਲੀਆ ਦੇ ਵਿੱਚ ਲਾਈਕ ਐਵਰੀਥਿੰਗ ਉਹ ਤੁਸੀਂ ਆ ਕੇ ਗੱਲ ਨਹੀਂ ਕਰੋਗੇ, ਅਸੀਂ ਅੱਗੇ ਰੱਖ ਨਹੀਂ ਸਕਦੇ। ਕੁਝ ਬੱਚਿਆਂ ਨੇ ਸਾਨੂੰ ਅਪਰੋਚ ਕੀਤਾ, ਅਸੀਂ ਗੱਲ ਵੀ ਕੀਤੀ, ਉਹ ਕਹਿੰਦੇ ਅਸੀਂ ਮੀਡੀਆ ਦੇ ਵਿੱਚ ਨਹੀਂ ਆਵਾਂਗੇ ਬਟ ਅਸੀਂ ਸਭ ਕੁਝ ਦੇ ਦਿੰਦੇ ਹਾਂ ਤੁਹਾਨੂੰ, ਨਾ ਨਾ ਲੈਣਾ ਸਭ ਕੁਝ। ਤੇ ਰੁਚੀਕਾ ਜੀ ਮੈਂ ਸਮਝ ਸਕਦਾ ਕਿ ਚਲੋ ਸਿਆਣ ਬੱਚਿਆਂ ਦੀ ਸਿਆਣਮਤ ਹੈਗੀ ਕਿ ਉਹ ਏਦਾਂ ਨਹੀਂ ਕਰ ਸਕਦੇ, ਬਟ ਕੁਛ ਤੇ ਆਉਣਗੇ ਅੱਗੇ, ਉਹ ਬੱਚੇ ਗੱਲ ਵੀ ਕਰ ਰਹੇ ਨੇ ਕਿ ਇਹ ਚੀਜ਼ਾਂ ਹੋ ਰਹੀ ਨੇ, ਕਿਉਂਕਿ ਉਹ ਖੁਦ ਬਹੁਤ ਫਰਸਟ੍ਰੇਟਿਡ ਹੈਗੇ। ਸਾਨੂੰ ਵੀ ਇਹ ਦੇਖ ਲਿਓ, ਸਾਨੂੰ ਵੀ ਅੱਗੇ ਤਾਂ ਨਾ ਪਿਆ ਕਿ ਕੋਈ ਨਾ ਕੋਈ ਤੇ ਅੱਗੇ ਆ ਕੇ ਇਹ ਚੀਜ਼ ਰਿਜ਼ੋਲਵ ਕਰੇਗਾ ਨਾ।
ਜੀ ਗੁਨਾਮ, ਬਹੁਤ ਸ਼ੁਕਰੀਆ ਇਸ ਅਹਿਮ ਜਾਣਕਾਰੀ ਨੂੰ ਸਾਡੇ ਸਰੋਤਿਆਂ ਤੱਕ ਪਹੁੰਚਾਉਣ ਵਾਸਤੇ।
ਥੈਂਕ ਯੂ ਰੁਚੀਕਾ ਜੀ। ਬਟ ਮੈਂ ਇੱਕ ਜਾਂਦੇ ਜਾਂਦੇ ਇੱਕ ਇਹ ਗੱਲ ਕਰਾਂਗਾ ਕਿ ਅਗਰ ਕਿਸੇ ਨੂੰ ਵੀ ਕੋਈ ਦਿੱਕਤ ਹੈਗੀ ਇੰਟਰਨੈਸ਼ਨਲ ਸਟੂਡੈਂਟ ਨੂੰ ਜਾਂ ਕਿਸੇ ਨੂੰ ਵੀ, ਜਦੋਂ ਤੱਕ ਤੁਸੀਂ ਸਾਨੂੰ ਆ ਕੇ ਦੱਸੋਗੇ ਨਹੀਂ, ਗੱਲ ਨਹੀਂ ਕਰੋਗੇ, ਕਿਸੇ ਮੀਡੀਆ ਨੂੰ ਅਪਰੋਚ ਨਹੀਂ ਕਰੋਗੇ, ਸਾਹਮਣੇ ਨਹੀਂ ਆਓਗੇ, ਕਨਫਰੰਟ ਨਹੀਂ ਕਰੋਗੇ, ਉਹ ਬੰਦੇ ਉਹੀ ਕੰਮ ਕਰਦੇ ਰਹਿਣੇ ਆ ਜਿਹੜਾ ਉਹਨਾਂ ਨੇ ਕੀਤਾ ਹੈ, ਉਹੀ ਉਹ ਕਰਦੇ ਰਹਿਣਗੇ। ਉਹ ਕਿਸੇ ਨੂੰ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ। ਮੈਂ ਇਹ ਚਾਹੁੰਦਾ ਕਿ ਇਹ ਕੀ ਕਰ ਕੀ ਸਕਦੇ ਨੇ, ਆਈ ਵਾਂਟ ਟੂ ਸੀ ਵਟਸ ਐਗਜੈਕਟਲੀ। ਆਪਾਂ ਆਲਰੇਡੀ ਮਿਨਿਸਟਰ ਨਾਲ ਗੱਲ ਕਰ ਚੁੱਕੇ ਨੇ, ਆਲਰੇਡੀ ਈਮੇਲ ਭੇਜ ਚੁੱਕੇ ਨੇ, ਉਹ ਕੋਲਿਜ ਜਿਹੜੇ ਕਰ ਰਹੇ ਨੇ ਹੈ ਉਹ ਬਸ ਕਰ ਲਿਓ।
ਬਹੁਤ ਬਹੁਤ ਸ਼ੁਕਰੀਆ ਜੀ।
ਥੈਂਕ ਯੂ।
ਦੋਸਤੋ, ਸਾਡੇ ਨਾਲ ਇਸੇ ਸਿਲਸਿਲੇ ਤੇ ਹੋਰ ਗੱਲਬਾਤ ਕਰਨ ਵਾਸਤੇ ਇੱਕ ਵਿਦਿਆਰਥੀ ਹੋਰ ਮੌਜੂਦ ਨੇ ਜਿਨ੍ਹਾਂ ਦਾ ਨਾਂ ਗੁਰਮੇਲ ਸਿੰਘ ਹੈ। ਇਹ ਅੱਜ ਕੱਲ੍ਹ ਕੋਰੋਨਾ ਵਾਇਰਸ ਦੀਆਂ ਯਾਤਰਾ ਪਾਬੰਦੀਆਂ ਦੇ ਕਾਰਨ ਭਾਰਤ ਦੇ ਵਿੱਚ ਫਸੇ ਹੋਏ ਨੇ, ਤੇ ਆਓ ਇਹਨਾਂ ਦੇ ਕੋਲੋਂ ਸੁਣਦੇ ਹਾਂ ਕਿ ਇਹ ਕਿਹੜੀ ਯੂਨੀਵਰਸਿਟੀ 'ਚ ਪੜ੍ਹਦੇ ਨੇ, ਆਸਟ੍ਰੇਲੀਆ ਦੇ ਕਿਹੜੇ ਸ਼ਹਿਰ ਵਿੱਚ ਰਹਿ ਰਹੇ ਸਨ ਭਾਰਤ ਜਾਣ ਤੋਂ ਪਹਿਲਾਂ, ਤੇ ਇਹਨਾਂ ਦੀ ਯੂਨੀਵਰਸਿਟੀ ਨੇ ਇਹਨਾਂ ਨੂੰ ਈਮੇਲ ਲਿਖ ਕੇ ਇਹਨਾਂ ਤੋਂ ਕੀ ਤਲਬ ਕੀਤਾ। ਗੁਰਮੇਲ, ਸਵਾਗਤ ਹੈ SBS ਪੰਜਾਬੀ ਵਿੱਚ।
ਜੀ ਥੈਂਕ ਯੂ। ਮੈਂ ਸਿਡਨੀ ਸ਼ਹਿਰ ਵਿੱਚ ਰਹਿੰਦਾ ਤੇ ਮੈਂ ਕਿਸੇ ਕਾਰਨ ਇੰਡੀਆ ਆਇਆ ਸੀ ਤੇ ਹੁਣ COVID-19 ਕਰਕੇ ਮੈਂ ਇੱਥੇ ਸਟੱਕ ਹੋ ਗਿਆ। ਤੇ ਜਦ ਮੈਂ ਇੱਥੇ ਸਟੱਕ ਹੋਇਆ ਤੇ ਮੈਨੂੰ ਕਾਲਜ ਵੱਲੋਂ ਈਮੇਲ ਆਈ ਕਿ ਤੁਸੀਂ ਆਪਣੀ ਫੀ ਪੇ ਕਰ ਦਿਓ। ਬੇਸਿਕਲੀ ਉਹਨਾਂ ਨੇ ਆਪਣਾ ਰੀਮਾਈਂਡਰ ਮੈਨੂੰ ਭੇਜਿਆ ਕਿ ਤੁਹਾਡੀ ਫੀ ਦਾ ਟਾਈਮ ਹੈਗਾ ਤੇ ਤੁਸੀਂ ਮੈਨੂੰ ਆਪਣੀ ਫੀ ਜਿਹੜੀ ਹੈਗੀ ਉਹ ਤੁਸੀਂ ਪੇ ਕਰ ਦਿਓ। ਤੇ ਮੈਂ ਉਹਨਾਂ ਨੂੰ ਇੱਕ ਈਮੇਲ ਉਸੇ ਮੇਲ ਤੇ ਰਿਪਲਾਈ ਕੀਤੀ ਕਿ ਮੈਂ ਇੰਡੀਆ ਵਿੱਚ ਸਟੱਕ ਹੋ ਗਿਆ COVID-19 ਕਰਕੇ ਤੇ ਮੈਂ ਹਲੇ ਪੇ ਨਹੀਂ ਕਰ ਸਕਦਾ, ਜਦ ਮੈਂ ਆਸਟ੍ਰੇਲੀਆ ਵਿੱਚ ਆਵਾਂਗਾ ਤੇ ਮੈਂ ਫੀ ਪੇ ਕਰਾਂਗਾ। ਤੇ ਉਹਨਾਂ ਨੇ ਉਸ ਈਮੇਲ ਦਾ ਕੋਈ ਵੀ ਰਿਪਲਾਈ ਨਹੀਂ ਕੀਤਾ। ਤੇ ਜਦ ਇੱਕ ਜਾਂ ਦੋ ਵੀਕ ਹੋ ਗਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰਨਿੰਗ ਲੈਟਰ ਇਸ਼ੂ ਕੀਤਾ ਕਿ ਜੇ ਤੁਸੀਂ ਹੁਣ ਕਲਾਸਾਂ ਅਟੈਂਡ ਨਹੀਂ ਕਰੋਗੇ ਔਰ ਫੀ ਪੇ ਨਹੀਂ ਕਰੋਗੇ ਅਸੀਂ ਤੁਹਾਡੀ COE ਕੈਂਸਲ ਕਰ ਦਾਂਗੇ,
ਸਰਟੀਫਿਕੇਟ ਆਫ ਐਨਰੋਲਮੈਂਟ।
ਹਾਂਜੀ, ਤੇ ਮੈਂ ਉਹਨਾਂ ਨੂੰ ਈਮੇਲ ਕੀਤੀ ਕਿ ਮੈਂ ਆਲਰੇਡੀ ਤੁਹਾਨੂੰ ਈਮੇਲ ਕੀਤੀ ਹੋਈ ਹੈ ਕਿ ਮੈਂ ਆਲਰੇਡੀ ਸਟਕ ਹੈਗਾ ਇੰਡੀਆ ਦੇ ਵਿੱਚ ਤੇ ਇਸ ਕਰਕੇ ਮੈਂ ਆਪਣੀ ਕਲਾਸਾਂ ਅਟੈਂਡ ਨਹੀਂ ਕਰ ਪਾ ਰਿਹਾ ਤੇ ਤੁਸੀਂ ਮੈਨੂੰ ਜਿਹੜਾ ਵਾਰਨਿੰਗ ਲੈਟਰ ਇਸ਼ੂ ਕਰ ਰਹੇ ਹੋ ਕਿਸ ਬਿਹਾਫ ਤੇ ਕਰ ਰਹੇ ਹੋ, ਜਸਟ ਬਿਕੋਜ਼ ਮੈਂ ਆਲਰੇਡੀ ਤੁਹਾਨੂੰ ਈਮੇਲ ਕਰ ਚੁੱਕਿਆ ਕਿ ਮੈਂ ਸਟਕ ਹੈਗਾ ਇੰਡੀਆ ਦੇ ਵਿੱਚ।
ਕੋਈ ਜਵਾਬ ਆਇਆ?
ਬਟ ਨਹੀਂ, ਉਹਨਾਂ ਦਾ ਕੋਈ ਜਵਾਬ ਨਹੀਂ ਆਇਆ, ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ। ਫਿਰ ਉਹਨਾਂ ਨੇ 2 ਜਾਂ 3 ਵੀਕ ਬਾਅਦ ਫਿਰ ਇੱਕ ਹੋਰ ਵਾਰਨਿੰਗ ਲੈਟਰ ਇਸ਼ੂ ਕੀਤਾ। ਫਿਰ ਮੈਂ ਟਰਾਈ ਕੀਤਾ ਕਿ ਮੈਂ ਕਾਲ ਤੇ ਗੱਲ ਕਰ ਪਾਵਾਂ ਤਾਂ ਕਿ ਮਤਲਬ ਡਾਇਰੈਕਟਲੀ ਗੱਲ ਹੋ ਜੇ, ਬਟ ਉੱਥੇ ਵੀ ਮੈਨੂੰ ਕੋਈ ਰਿਸਪੋਂਸ ਨਹੀਂ ਮਿਲਿਆ, ਕਾਲ ਉਹਨਾਂ ਨੇ ਪਿਕ ਨਹੀਂ ਕੀਤੀ। ਤੇ ਫਿਰ ਇੱਕ ਈਮੇਲ ਆਇਆ ਕਿ ਤੁਹਾਨੂੰ ਜਿਹੜੇ ਹੈਗੇ $4,000 ਔਰ ਪੇ ਕਰਨੇ ਪੈਣੇ ਆ, ਜਿਹੜਾ ਕਿ ਤੁਹਾਡਾ ਅਸੀਂ ਕੋਰਸ ਡੈਫਰ ਕਰ ਦਾਂਗੇ, ਮਤਲਬ ਅੱਗੇ ਵਧਾ ਦਾਂਗੇ ਤੁਹਾਡੀ COE।
ਕਿੰਨਾ ਇਹਨਾਂ ਨੇ ਵਕਤ ਦਿੱਤਾ ਤੁਹਾਨੂੰ ਫੀਸ ਅਦਾ ਕਰਨ ਵਾਸਤੇ ਗੁਰਮੇਲ?
ਇਹਨਾਂ ਨੇ ਕੋਈ ਮਤਲਬ ਟਾਈਮ ਪੀਰੀਅਡ ਨਹੀਂ ਦਿੱਤੀ, ਨਹੀਂ ਕੋਈ ਲਾਸਟ ਡੇਟ ਨਹੀਂ ਇਹਨਾਂ ਨੇ ਮੈਨੂੰ ਦਿੱਤੀ ਕਿ ਉਹ ਜਾਂ ਤੁਹਾਡੀ ਅਟੈਂਡੈਂਸ ਸ਼ਾਰਟ ਹੈ, ਜਦਕਿ ਮੈਂ ਆਨਲਾਈਨ ਕਲਾਸਾਂ ਆਲਰੇਡੀ ਅਟੈਂਡ ਕਰ ਰਿਹਾ ਸੀ ਤੇ ਇਹ ਮੇਰੇ ਕਾਲਜ ਵਾਲਿਆਂ ਨੂੰ ਇੰਨਾ ਤੱਕ ਨਹੀਂ ਪਤਾ ਸੀ ਕਿ ਮੈਂ ਇੰਡੀਆ ਵਿੱਚ ਸਟੱਕ ਹੋ ਗਿਆ। ਇਹਨਾਂ ਮੇਰੇ ਕਾਲਜ ਵਾਲੇ ਨੂੰ ਤਦ ਤੱਕ ਨਹੀਂ ਪਤਾ ਸੀ ਜਦ ਤੱਕ ਮੈਂ ਈਮੇਲ ਨਹੀਂ ਕੀਤੀ ਉਹਨਾਂ ਨੂੰ।
ਗੁਰਮੇਲ, ਅਸੀਂ ਇਸ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਕਿ ਤੁਸੀਂ ਕਿਸੇ ਯੂਨੀਵਰਸਿਟੀ ਵਿੱਚ ਨਹੀਂ ਬਲਕਿ ਕਿਸੇ ਪ੍ਰਾਈਵੇਟ ਕਾਲਜ ਦੇ ਵਿਦਿਆਰਥੀ ਹੋ, ਸੋ ਆਪਣੇ ਕਾਲਜ ਦਾ ਨਾਮ ਵੀ ਦੱਸ ਦਿਓ।
ਜੀ, ਮੇਰੇ ਕਾਲਜ ਦਾ ਨਾਮ AHMI ਹੈਗਾ, ਜਿਹੜਾ ਸ਼ਾਰਟ ਨੇਮ ਹੈਗਾ AHMI ਹੈਗਾ, ਆਸਟ੍ਰੇਲੀਆ ਹੈਲਥ ਇੰਸਟੀਚਿਊਟ ਮੈਨੇਜਮੈਂਟ।
ਤੇ ਤੁਸੀਂ ਉੱਥੇ ਕੀ ਕੋਰਸ ਪੜ੍ਹਦੇ ਪਏ ਹੋ?
ਮੈਂ ਉੱਥੇ ਕਾਰਪੇਂਟਰੀ ਦਾ ਕਰ ਰਿਹਾ, ਹਲੇ ਮੇਰਾ ਜਿਹੜਾ ਕੋਰਸ ਚੱਲ ਰਿਹਾ ਉਹ Certificate 3 ਚੱਲ ਰਿਹਾ।
ਤੇ ਇਸ ਸਭ ਦੇ ਬਾਵਜੂਦ ਉਹਨਾਂ ਦਾ ਜਵਾਬ ਕੋਈ ਨਹੀਂ ਆਇਆ, ਤੇ ਪੈਸੇ ਦਾ ਬੰਦੋਬਸਤ ਕਰਨ ਵਾਸਤੇ ਤੁਹਾਨੂੰ ਵਕਤ ਚਾਹੀਦਾ, ਤੁਸੀਂ ਉਹਨਾਂ ਦੇ ਕਹੇ ਮੁਤਾਬਕ ਫੀਸ ਅਦਾ ਨਹੀਂ ਅਜੇ ਕਰ ਸਕਦੇ?
ਨਹੀਂ, ਉਹ ਫਿਰ ਜਦ ਉਹਨਾਂ ਨੇ ਮੈਨੂੰ ਵਾਰਨਿੰਗ ਲੈਟਰ ਇਸ਼ੂ ਕੀਤਾ ਫਿਰ ਮੈਨੂੰ ਕਿੱਥੋਂ ਨਾ ਕਿੱਥੋਂ ਅਰੇਂਜ ਕਰਕੇ ਮੈਂ ਬੜੀ ਮੁਸ਼ਕਿਲ ਜਿਹੜਾ ਪੈਸੇ ਦਾ ਅਰੇਂਜਮੈਂਟ ਕੀਤਾ, ਬਿਕੋਜ਼ ਮੈਂ ਇੱਥੇ ਦੀ ਮੇਰੇ ਕੋਲ ਕੋਈ ਨਾ ਜੋਬ ਸੀਗੀ, ਮੇਰੇ ਕੋਲ ਨਾ ਪਹਿਲਾਂ ਦੀ ਸੇਵਿੰਗ ਸੀਗੀ, ਤੇ ਮੈਂ ਫਿਰ ਬੜੀ ਮੁਸ਼ਕਿਲ ਮਤਲਬ ਆਪਣੇ ਪੈਸੇ ਜੋੜ ਕੇ ਫਿਰ ਉਹਨਾਂ ਨੂੰ ਆਪਣੀ ਫੀਸ ਦਿੱਤੀ ਜਦ ਮੈਨੂੰ ਵਾਰਨਿੰਗ ਲੈਟਰ ਇਸ਼ੂ ਹੋਏ ਦੂਜਾ ਵਾਲਾ ਉਸ ਤੋਂ ਬਾਅਦ ਤੇ ਜਦ ਮੈਂ ਉਹਨਾਂ ਨੂੰ ਇਹ ਵੀ ਮੇਲ ਕੀਤੀ ਕਿ ਤੁਹਾਡੇ ਕੋਲ ਟਾਈਮ ਹੈਗਾ ਵਾਰਨਿੰਗ ਲੈਟਰ ਇਸ਼ੂ ਕਰਨ ਦਾ, ਤੁਹਾਡੇ ਕੋਲ ਇਹ ਟਾਈਮ ਨਹੀਂ ਹੈਗਾ ਕਿ ਬੱਚਾ ਉੱਥੇ ਫਸਿਆ ਹੋਇਆ ਹੈ ਤੇ ਅਸੀਂ ਉਸਨੂੰ ਲੁੱਕ ਆਫਟਰ ਕਰੀਏ ਜਾਂ ਉਸ ਬੱਚੇ ਦੀ ਹੈਲਪ ਕਰੀਏ। ਮੈਂ ਉਹਨਾਂ ਨੂੰ ਇਹ ਮੇਲ ਤੱਕ ਵੀ ਕੀਤੀ ਹੈ ਬਟ ਉਸ ਮੇਲ ਤੱਕ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ।
ਤੇ ਗੁਰਮੇਲ, ਫੀ ਅਦਾ ਕਰਨ ਵਾਸਤੇ ਤੁਹਾਨੂੰ ਕੋਈ ਕਿਸ਼ਤਾਂ ਜਾਂ ਪੇਮੈਂਟ ਪਲਾਨ ਦੀ ਸਲਾਹ ਦਿੱਤੀ ਗਈ ਕਾਲਜ ਵੱਲੋਂ?
ਨਹੀਂ, ਕੋਈ ਸਲਾਹ ਨਹੀਂ ਦਿੱਤੀ ਗਈ। ਬਸ ਉਹਨਾਂ ਨੇ ਇਹੀ ਕਿਹਾ ਸੀ ਕਿ ਤੁਹਾਨੂੰ ਇੰਨਾ ਅਮਾਊਂਟ ਹੈਗਾ ਤੁਹਾਡਾ ਡਿਊ ਤੇ ਤੁਹਾਨੂੰ ਇਹ ਪੇ ਕਰਨਾ ਹੀ ਪੈਣਾ।
ਤੇ ਉਹਨਾਂ ਨੇ ਲੰਪਸਮ ਯਾਨੀ ਯੱਕ ਮੁਸ਼ਤ ਮੰਗਿਆ ਪੈਸਾ ਤੁਹਾਡੇ ਕੋਲੋਂ?
ਹਾਂਜੀ, ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਸੀਂ ਹਾਫ ਪੇ ਕਰ ਦੋ ਤੇ ਹਾਫ ਆ ਕੇ ਇੱਥੇ ਪੇ ਕਰ ਦੇਣਾ। ਉਹਨਾਂ ਨੇ ਇਦਾਂ ਕੁਝ ਨਹੀਂ ਕਿਹਾ, ਉਹਨਾਂ ਨੇ ਸਿਰਫ ਇਹੀ ਕਿਹਾ ਇਹ ਤੁਹਾਡਾ ਅਮਾਊਂਟ ਹੈਗਾ ਇਹ ਤੁਹਾਨੂੰ ਪੇ ਕਰਨਾ ਪੈਣਾ।
ਤੇ ਇਸ ਸਾਰੇ ਸਿਲਸਿਲੇ ਦੇ ਬਾਅਦ ਕੀ ਤੁਹਾਨੂੰ ਮਹਿਸੂਸ ਕੈਸਾ ਹੋ ਰਿਹਾ? ਤੁਹਾਡੀ
ਮੈਂ ਆਪ ਹੀ ਇਹ ਸਾਰੇ ਮਸਲੇ ਨੂੰ ਸੋਲਵ ਕਰਾਂ, ਬਟ ਮੈਂ ਬਹੁਤ ਜ਼ਿਆਦਾ ਫਰਸਟ੍ਰੇਟ ਹੋ ਗਿਆ ਸੀ। ਕਾਲਜ ਵੱਲੋਂ ਮੇਲਸ ਆ ਰਹੀਆਂ ਸੀ, ਫਿਰ ਮੈਂ ਐਥਿਕਸ ਨੂੰ ਕੰਟੈਕਟ ਕੀਤਾ ਗੁਰਨਾਮ ਸਿੰਘ ਜੀ ਨੂੰ ਤੇ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਉਹਨਾਂ ਨੇ ਮੈਨੂੰ ਫਿਰ $300 ਦਾ ਰਿਵਾਰਡ ਵੀ ਦਵਾਇਆ ਤੇ ਹੁਣ ਉਹਨਾਂ ਨੇ ਆਪਣੇ ਮੇਰੇ ਬਿਹਾਰ ਤੇ ਉਹਨਾਂ ਨੇ ਵੀ ਕਾਲਜ ਨਾਲ ਗੱਲ ਕੀਤੀ ਤੇ ਉਹਨਾਂ ਨੇ ਵੀ ਮੇਲ ਕੀਤੀ ਹੈ ਗੁਰਨਾਮ ਸਿੰਘ ਜੀ ਨੇ ਤੇ ਉਹਨਾਂ ਦੀ ਵੀ ਮੇਲ ਦਾ ਉਹਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ।
ਤੇ ਤੁਹਾਡੇ ਤਰ੍ਹਾਂ ਹੋਰ ਵੀ ਤੁਹਾਡੇ ਨਾਲ ਪੜਨ ਵਾਲੇ ਜਿਹੜੇ ਵਿਦਿਆਰਥੀ ਨੇ ਉਹ ਵੀ ਇਹਨਾਂ ਹਾਲਾਤ ਵਿੱਚੋਂ ਹੀ ਲੰਘ ਰਹੇ ਨੇ ਗੁਰਮੇਲ
ਜੀ? ਬਿਲਕੁਲ ਮੈਮ, ਮੇਰੀ ਪਰਸਨਲੀ ਗੱਲ ਹੋਈ ਹੈ। ਇੱਕ ਮੇਰਾ ਹੋਰ ਦੋ ਮੇਰੇ ਹੋਰ ਫਰੈਂਡਸ ਹੈਗੇ, ਇੱਕ ਹਰਿਆਣਾ ਚ ਰਹਿੰਦਾ ਤੇ ਇੱਕ ਹੈਦਰਾਬਾਦ ਚ ਰਹਿੰਦਾ। ਮੈਮ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਬਟ ਉਹ ਡਿਫਰੈਂਟ ਕਾਲਜ ਵਿੱਚ ਹੈਗੇ ਤੇ ਉਹ ਵੀ ਮਤਲਬ ਸੇਮ ਇਹੀ ਪ੍ਰੋਬਲਮ ਫੇਸ ਕਰ ਰਹੇ ਨੇ। ਇੱਕ ਹੋਰ ਹੈਗਾ ਮੁੰਡਾ ਜਿਹੜਾ ਸੇਮ ਕਾਲਜ ਵਿੱਚ ਹੈਗਾ ਬਟ ਉਹ ਵੀ ਸੇਮ ਪ੍ਰੋਬਲਮ ਫੇਸ ਕਰ ਰਿਹਾ ਬਟ ਉਹ ਇਸ ਕਰਕੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਕਿ ਫਿਊਚਰ ਵਿੱਚ ਕੋਈ ਕਾਲਜ ਇੱਦਾਂ ਦਾ ਐਕਸ਼ਨ ਨਾ ਲੈ ਲਏ ਕਿ ਮਤਲਬ ਸਾਨੂੰ ਫਿਰ ਪ੍ਰੋਬਲਮ ਫੇਸ ਕਰਨੀ ਪਏ। ਮੈਂ ਵੀ ਇਸੇ ਡਰ ਦੇ ਕਰਕੇ ਕੋਈ ਇੱਦਾਂ ਦਾ ਐਕਸ਼ਨ ਨਹੀਂ ਲੈਣਾ ਚਾਹੁੰਦਾ ਸੀ ਕਿ ਫਿਊਚਰ 'ਚ ਮੈਨੂੰ ਪ੍ਰੋਬਲਮ ਹੈ ਕਿਉਂਕਿ ਮੈਂ ਆਲਰੇਡੀ ਇੱਥੇ ਫਸਿਆ ਹੋਇਆ ਇੰਡੀਆ 'ਚ।
ਤੇ ਬਾਕੀ ਜਿਹੜੇ ਉਹਨਾਂ ਨੇ ਤੁਹਾਡੇ ਉਹ ਵੀ ਪ੍ਰਾਈਵੇਟ ਕਾਲਜਸ 'ਚ ਐਨਰੋਲਡ ਨੇ ਆਸਟ੍ਰੇਲੀਆ ਦੇ?
ਹਾਂਜੀ, ਜਿਹੜੇ ਮੇਰੇ ਨੌਨ 'ਚ ਹੈਗੇ ਮੇਰੇ ਜਿਹੜੇ ਫਰੈਂਡ ਹੈਗੇ ਦੋਸਤ ਹੈਗੇ ਉਹ ਵੀ ਪ੍ਰਾਈਵੇਟ ਕਾਲਜ ਦੇ ਹੈਗੇ। ਤੇ ਇੱਕ ਹੋਰ ਵਟਸਐਪ ਗਰੁੱਪ ਹੈਗਾ ਜਿੱਥੇ ਮੈਂ ਐਡ ਹੈਗਾ ਉਹਨਾਂ ਉਹ ਜਿਹੜੇ ਸਟੂਡੈਂਟ ਹੈਗੇ ਜਿੰਨੇ ਵੀ ਯੂਨੀਵਰਸਿਟੀ ਵਾਲੇ ਪ੍ਰਾਈਵੇਟ ਕਾਲਜ ਵਾਲੇ ਜਿੰਨੇ ਵੀ ਹੈਗੇ ਜਿਹੜੇ ਇੰਡੀਆ ਫਸ ਗਏ ਨੇ ਉਹ ਸਾਰੇ ਉਸ ਵਟਸਐਪ ਗਰੁੱਪ 'ਚ ਐਡ ਨੇ ਤੇ ਉੱਥੇ ਸਾਰੇ ਇਹੀ ਗੱਲ ਕਰਦੇ ਨੇ ਕਿ ਕੋਈ ਵੀ ਯੂਨੀਵਰਸਿਟੀ ਔਰ ਕੋਈ ਵੀ ਪ੍ਰਾਈਵੇਟ ਕਾਲਜ ਕੋਈ ਵੀ ਲੁੱਕ ਆਫਟਰ ਨਹੀਂ ਕਰ ਰਿਹਾ। ਕੁਛ ਮੇਰੇ ਇੱਦਾਂ ਦੇ ਫਰੈਂਡਸ ਵੀ ਹੈਗੇ ਜਿਹੜੇ ਯੂਨੀਵਰਸਿਟੀ ਵਿੱਚ ਪੜ੍ਹਦੇ ਨੇ ਕਿ ਉਹ ਹਲੇ ਵੀ ਮਤਲਬ ਪ੍ਰੋਬਲਮ ਫੇਸ ਕਰ ਰਹੇ ਨੇ। ਕੋਈ ਵੀ ਸਾਹਮਣੇ ਇਸੇ ਕਰਕੇ ਨਹੀਂ ਆਉਣਾ ਚਾਹੁੰਦਾ ਮੈਮ ਕਿ ਉਹਨਾਂ ਨੂੰ ਫਿਊਚਰ 'ਚ ਅੱਗੇ ਕੋਈ ਪ੍ਰੋਬਲਮ ਫੇਸ ਨਾ ਕਰਨੀ ਪਏ ਕਿ ਮਤਲਬ ਜੇ ਉਹ COE ਕੈਂਸਲ ਕਰ ਦਿੰਦੇ ਨੇ ਜਾਂ ਕੁਝ ਇੱਦਾਂ ਦਾ ਸਟੈਪ ਲੈ ਲੈਂਦੇ ਨੇ ਤੇ ਅਸੀਂ ਕੁਝ ਨਹੀਂ ਕਰ ਸਕਦੇ। ਮੈਮ
ਬਹੁਤ ਸ਼ੁਕਰੀਆ ਗੁਰਮੇਲ ਆਪਣਾ ਮਸਲਾ ਸਾਡੇ ਨਾਲ ਸਾਂਝਾ ਕਰਨ ਵਾਸਤੇ।
ਜੀ, ਥੈਂਕ ਯੂ ਸੋ ਮਚ ਮੈਮ।
ਦੋਸਤੋ, ਇਹ ਬੜੀ ਗੰਭੀਰ ਸਥਿਤੀ ਅਜਿਹੇ ਵਿਦਿਆਰਥੀਆਂ ਲਈ ਬਣ ਸਕਦੀ ਹੈ ਕਿਉਂਕਿ ਜੇ ਸਰਟੀਫਿਕੇਟ ਆਫ ਇਨਰੋਲਮੈਂਟ ਇਹਨਾਂ ਦਾ ਰੱਦ ਹੋ ਜਾਵੇ ਤੇ ਫਿਰ ਇਹ ਆਸਟ੍ਰੇਲੀਆ ਦੇ ਅੰਦਰ ਦਾਖਲ ਹੋਣ ਵਾਸਤੇ ਯੋਗ ਨਹੀਂ ਰਹਿੰਦੇ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ। ਸੋ ਅਜਿਹੇ ਹੀ ਇੱਕ ਵਿਦਿਆਰਥੀ ਦਾ ਰੁੱਖ ਕਰਦੇ ਹਾਂ, ਜੰਮੂ ਦੇ ਇੰਦਰਪ੍ਰੀਤ ਸਿੰਘ। ਇਹਨਾਂ ਦੇ ਨਾਲ ਵੀ ਅਜਿਹਾ ਹੀ ਕੁਝ ਵਾਪਰਿਆ, ਇਹਨਾਂ ਦੇ ਕੋਲੋਂ ਸੁਣਦੇ ਹਾਂ। ਇੰਦਰਪ੍ਰੀਤ, ਸਵਾਗਤ ਹੈ SBS ਪੰਜਾਬੀ ਵਿੱਚ।
ਥੈਂਕ ਯੂ ਮੈਮ ਜੀ।
ਇੰਦਰਪ੍ਰੀਤ, ਆਪਣੀ ਸਮੱਸਿਆ ਦੱਸੋ, ਤੁਹਾਨੂੰ ਕੀ ਈਮੇਲਸ ਆਈਆਂ ਪਿਛਲੇ ਦਿਨਾਂ 'ਚ? ਕਿਹੜੀ ਯੂਨੀਵਰਸਿਟੀ 'ਚ ਪੜ੍ਹਦੇ ਹੋ, ਕਿੱਥੇ ਰਹਿੰਦੇ ਹੋ, ਕੀ ਕੋਰਸ ਕਰਦੇ ਪਏ ਹੋ?
ਸਭ ਤੋਂ ਪਹਿਲਾਂ SBS ਹੁੰਦੇ ਸਾਰਿਆਂ ਨੂੰ ਮੇਰਾ ਪਿਆਰ ਹੋਣਾ, ਸਤਿ ਸ਼੍ਰੀ ਅਕਾਲ। ਤੇ ਮੈਂ USC ਯੂਨੀਵਰਸਿਟੀ ਆਫ ਸਨਸ਼ਾਈਨ ਕੋਸਟ ਸਿਡਨੀ ਕੈਂਪਸ ਵਿੱਚ ਪੜ੍ਹ ਰਿਹਾ ਤੇ ਇਸ ਟਾਈਮ ਮੇਰਾ ਲਾਸਟ ਸਮੈਸਟਰ ਹੈਗਾ। ਮੈਂ ਇੱਥੇ ਫੈਬਰੀ ਵਿੱਚ ਆਇਆ ਸੀਗਾ ਇੰਡੀਆ 'ਚ ਤੇ ਡਿਊ ਟੂ COVID-19 ਮੈਂ ਇੱਥੇ ਸਟੱਕ ਹੋਇਆ ਤੇ ਮੈਨੂੰ ਇੱਕ ਸਮੈਸਟਰ ਮੈਂ ਇੱਥੇ ਕੀਤਾ ਹੈਗਾ, ਲਾਸਟ ਸਮੈਸਟਰ ਜਿਹੜਾ ਕੀਤਾ ਮੈਂ ਇੱਥੇ ਔਨਲਾਈਨ ਆਪਣੀ ਸਟੱਡੀਜ਼ ਕੀਤੀਆਂ ਕੰਪਲੀਟ ਤੇ ਹੁਣ ਮੇਰਾ ਇੱਕ ਕੋਰਸ ਰਹਿ ਗਿਆ ਸੀਗਾ ਲਾਸਟ ਤੇ ਉਹਦੇ ਮੈਨੂੰ ਇਨਰੋਲ ਕਰਤਾ ਮੇਰੀ ਯੂਨੀਵਰਸਿਟੀ ਨੇ ਤੇ ਮੈਨੂੰ ਕਹਿ ਰਹੇ ਨੇ ਕਿ ਤੁਸੀਂ 31st July ਤੋਂ ਪਹਿਲੇ ਆਪਣੀ ਫੀਸ ਸਬਮਿਟ ਕਰਵਾਓ ਤੇ ਉਹਨਾਂ ਨੇ ਨਾ ਹੀ ਮੈਨੂੰ ਕੋਈ ਇੱਕ ਦਿੱਤਾ ਹੈਗਾ ਕਿ ਕੋਈ ਫੀ ਦਾ ਕੋਈ ਬਣਾ ਕੇ ਦਿੱਤਾ ਕਿ ਮੈਂ ਆਪਣੀ ਫੀ ਕਿਸ ਤਰੀਕੇ ਨਾਲ ਸਬਮਿਟ ਕਰਾਂ। ਉਹਨਾਂ ਨੇ ਸਿੱਧਾ ਲੰਬਸਮ ਬੋਲਿਆ ਕਿ 31st ਨੂੰ ਤੁਹਾਡੀ ਲਾਸਟ ਹੈ, ਉਸ ਤੋਂ ਬਾਅਦ ਤੁਹਾਡੀ ਲੇਟ ਫੀ ਪਵੇਗੀ ਤੇ ਤੁਹਾਨੂੰ ਸਬਮਿਟ ਕਰਵਾਉਣੀ ਪਏਗੀ ਸਾਰਾ ਕੁਛ। ਤੇ ਮੈਂ ਆਪਣੀ ਯੂਨੀਵਰਸਿਟੀ ਨੂੰ ਆਪਣੇ ਈਵਨ VC ਨੂੰ ਵੀ ਮੇਲ ਕੀਤੀ ਹੈਗੀ ਹੈ ਕਿ ਤੁਸੀਂ ਮੈਨੂੰ ਇੱਥੋਂ ਕੱਢੋ ਡਿਊ ਟੂ ਪਾਇਲਟ ਪਲਾਨ, ਤੇ ਉਹਨਾਂ ਨੇ ਵੀ ਮੈਨੂੰ ਰਿਸਪੋਂਸ ਕੀਤਾ ਹੈ ਕਿ ਅਸੀਂ ਹਾਲੇ ਫਿਲਹਾਲ ਕੁਛ ਨਹੀਂ ਕਰ ਸਕਦੇ।
ਤੇ ਕਿੰਨੀ ਫੀਸ ਮੰਗ ਰਹੀ ਹੈ ਯੂਨੀਵਰਸਿਟੀ ਤੁਹਾਡੀ?
ਇਹ ਅਰਾਊਂਡ 3000 ਦੇ ਕਰੀਬ ਹੈ
ਇੱਕ ਸੈਮੈਸਟਰ ਦੀ।
ਨਹੀਂ ਨਹੀਂ, ਇੱਕ ਕੋਰਸ ਦੀ।
ਇੱਕ ਕੋਰਸ ਦੀ? ਅੱਛਾ, ਤੇ ਤੁਸੀਂ ਪਿਛਲੇ ਸੈਮੈਸਟਰ ਦੀ ਹੁਣੇ ਕਿਹਾ ਕਿ ਫੀਸ ਦੇ ਚੁੱਕੇ ਹੋ, ਜਦ ਤੁਸੀਂ ਭਾਰਤ 'ਚ ਮੌਜੂਦ ਸੀ ਉਦੋਂ ਦਿੱਤੀ ਹੈ?
ਜੀ ਜੀ ਜੀ, ਮੈਂ ਆਪਣੀ ਸੇਵਿੰਗ ਜਿਹੜੇ ਸੀਗੀ ਮੈਂ ਉਹਦੇ 'ਚੋਂ ਕਰਾਈ ਹੈ ਆਪਣੀ ਲਾਸਟ ਜਿਹੜੇ ਸੈਮੈਸਟਰ ਕੀਤਾ ਉਹਦੀ ਫੀਸ ਜੀ।
ਤੇ ਇਦਰਪ੍ਰੀਤ ਇਹ ਦੱਸੋ ਕਿ ਅਦਰਵਾਈਜ਼ ਜੇ ਦੇਖੀਏ ਅਸੀਂ ਆਮ ਤੌਰ 'ਤੇ ਫੀਸ ਜਮ੍ਹਾਂ ਕਰਾਉਣ ਦਾ ਕੀ ਯੂਨੀਵਰਸਿਟੀ ਦੇ ਵਿੱਚ ਤਰੀਕਾ ਹੁੰਦਾ ਹੈ? ਕਿ ਉਹਦੇ ਵਿੱਚ ਕੋਈ ਪੇਮੈਂਟ ਪਲਾਨ ਯਾਨੀ ਕੋਈ ਆਸਾਨ ਕਿਸ਼ਤਾਂ ਜਿਹੜੀਆਂ ਨੇ ਉਹਦਾ ਵੀ ਪ੍ਰਬੰਧ ਯੂਨੀਵਰਸਿਟੀਆਂ ਨੇ ਕੀਤਾ ਹੁੰਦਾ ਫੀਸ ਅਦਾ ਕਰਨ 'ਚ?
ਮੈਡਮ ਜੀ, ਪਹਿਲਾਂ ਤਾਂ ਜਿਵੇਂ ਅਸੀਂ ਉੱਥੇ ਪੜ੍ਹ ਰਹੇ ਸੀ ਜਦੋਂ, ਤੇ ਉੱਥੇ ਸਾਨੂੰ ਇੱਕ ਲਾਸਟ ਡੇਟ ਦਿੱਤੀ ਜਾਂਦੀ ਸੀ, ਉਸ ਤੋਂ ਪਹਿਲੇ ਸਾਨੂੰ ਸਬਮਿਟ ਕਰਵਾਉਣੀ ਪੈਂਦੀ ਸੀ। ਤੇ ਹੁਣ ਤੁਹਾਨੂੰ ਪਤਾ ਹੀ ਹੈ ਜਿਵੇਂ COVID-19 ਚੱਲ ਰਿਹਾ, ਤੇ ਉਹਨਾਂ ਨੇ ਨਾ ਹੀ ਕੋਈ ਪੇਮੈਂਟ ਪਲਾਨ ਬਣਾਇਆ ਸਾਡੀ ਯੂਨੀਵਰਸਿਟੀ ਨੇ, ਤੇ ਨਾ ਹੀ ਸਾਨੂੰ ਬੋਲਿਆ ਕਿ ਤੁਸੀਂ ਪੇਮੈਂਟ ਪਲਾਨ ਦੇ ਥਰੂ ਸਬਮਿਟ ਕਰਾਓ। ਤੁਸੀਂ ਸਿਰਫ ਸਾਨੂੰ ਸਿੱਧੀ ਆਪਣੀ ਜਿਹੜੀ ਤੁਹਾਡੀ ਫੀਸ ਪੈਂਦੀ ਹੈ ਉਹ ਤੁਹਾਡੀ 1st of July ਤੋਂ ਪਹਿਲੇ ਸਬਮਿਟ ਕਰਵਾਓ।
ਤੇ ਮਤਲਬ ਹੁਣ ਜਿਸ ਤਰ੍ਹਾਂ ਤਕਰੀਬਨ ਹਰ ਖੇਤਰ 'ਚ ਆਸਟ੍ਰੇਲੀਆ 'ਚ ਅਸੀਂ ਦੇਖ ਰਹੇ ਹਾਂ ਕਿ ਬੈਂਕਾਂ ਨੇ ਵੀ ਜੇ ਘਰ ਦੀਆਂ ਕਿਸ਼ਤਾਂ ਲੈਣੀਆਂ ਨੇ ਜਾਂ ਮਕਾਨ ਮਾਲਕਾਂ ਨੇ ਕਿਰਾਇਆ ਲੈਣਾ, ਉਹ ਸਾਰੇ ਇੱਕ ਡੈਫਰ ਕਰਦੇ ਪਏ ਨੇ ਯਾਨੀ ਆਸਾਨੀਆਂ ਪੈਦਾ ਕਰ ਰਹੇ ਨੇ ਲੋਕਾਂ ਵਾਸਤੇ। ਲੇਕਿਨ ਤੁਸੀਂ ਕਹਿ ਰਹੇ ਹੋ ਤੁਹਾਡੀ ਯੂਨੀਵਰਸਿਟੀ ਨੇ ਇਸ ਕਿਸਮ ਦਾ ਕੋਈ ਤੁਹਾਨੂੰ ਪੇਮੈਂਟ ਪਲਾਨ ਨਹੀਂ ਦਿੱਤਾ ਤਾਂ ਕਿ ਤੁਹਾਨੂੰ ਆਸਾਨੀ ਹੋ ਸਕੇ?
ਨਾ ਹੀ ਮੇਰਾ ਡੈਫਰਮੈਂਟ ਕੀਤਾ ਤੇ ਨਾ ਹੀ ਮੈਨੂੰ ਕੋਈ ਪੇਮੈਂਟ ਪਲਾਨ ਦਿੱਤਾ।
ਕੋਰਸ ਵੀ ਡੈਫਰ ਨਹੀਂ ਕਰ ਰਹੇ?
ਨਹੀਂ, ਐਕਚੁਅਲੀ ਮੇਰਾ ਵੀਜ਼ਾ 31st of December ਤੱਕ ਹੈਗਾ ਇਸ ਈਅਰ ਐਂਡਿੰਗ ਤੱਕ, ਤੇ ਹੁਣ ਮੈਨੂੰ ਆਪਣਾ ਕੋਰਸ ਲਾਸਟ ਮੇਰਾ ਕੋਰਸ ਰਹਿ ਗਿਆ ਸਿਰਫ ਇੱਕ ਹੀ ਹੈ। ਤੇ ਮੈਂ ਕੰਸਰਨ ਕੀਤਾ ਸੀਗਾ ਉਹਨਾਂ ਨੂੰ, ਉਹਨਾਂ ਨੇ ਬੋਲਿਆ ਕਿ ਤੁਹਾਡਾ ਲਾਸਟ ਹੀ ਕੋਰਸ ਹੈ ਤੇ ਤੁਹਾਨੂੰ ਅੱਗੇ ਵੀਜ਼ਾ ਅੱਗੇ ਐਕਸਟੈਂਡ ਕਰਵਾਉਣਾ ਪੈਣਾ, ਤੇ ਤੁਸੀਂ ਦੇਖ ਲਓ ਕੀ ਕਰਨਾ।
ਤੇ ਦੂਸਰਾ ਇਹ ਵੀ ਦੱਸੋ ਕਿ ਆਮ ਤੌਰ ਤੇ COVID-19 ਦੇ ਦੌਰਾਨ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹਨਾਂ ਨੇ ਵਿਦਿਆਰਥੀਆਂ ਨੂੰ ਕਈ ਸਹੂਲਤਾਂ, ਕਈ ਮਦਦ ਦੇ ਰਸਤੇ ਜਿਹੜੇ ਨੇ ਉਹ ਦਿਖਾਏ ਨੇ ਦੂਸਰੀਆਂ ਯੂਨੀਵਰਸਿਟੀਜ਼ ਨੇ, ਜਿਸ ਤਰ੍ਹਾਂ ਅਸੀਂ ਖਬਰਾਂ 'ਚ ਪੜ੍ਹਦੇ ਹਾਂ, ਕੀ ਉਹ ਦਰੁਸਤ ਹੈ?
ਜੀ ਜੀ।
ਤੇ ਤੁਹਾਡੇ ਕੋਈ ਹੋਰ ਜਾਣਕਾਰ ਦੂਜੀਆਂ ਯੂਨੀਵਰਸਿਟੀਜ਼ 'ਚ ਤੁਹਾਡੇ ਦੋਸਤ ਮਿੱਤਰ ਐਸੇ ਹੈ ਨੇ ਜਿਨ੍ਹਾਂ ਦੀਆਂ ਯੂਨੀਵਰਸਿਟੀਜ਼ ਨੇ ਉਹਨਾਂ ਨੂੰ ਕੋਈ ਆਸਾਨੀਆਂ ਦੇ ਰਸਤੇ ਦਿਖਾਏ ਹੋਣ ਇਸ ਮੁਸ਼ਕਲ ਘੜੀ ਵਿੱਚ?
ਐਕਚੁਅਲੀ ਮੇਰਾ ਇੱਕ ਫਰੈਂਡ ਹੈਗਾ, ਉਹ ਐਡਲੇਡ ਯੂਨੀਵਰਸਿਟੀ ਕਰ ਰਿਹਾ ਸੀ, ਮੇਰੇ ਨਾਲ ਹੀ ਆਇਆ ਸੀਗਾ, ਉਹ ਵੀ ਸਟਕ ਹੋ ਗਿਆ ਇੱਥੇ। ਉਹਨੂੰ ਉਹਦੀ ਯੂਨੀਵਰਸਿਟੀ ਦੇ ਥਰੂ ਇੱਕ ਮੇਲ ਆਈ ਹੈ ਜਿਹਦੇ ਵਿੱਚ ਉਹਨੂੰ ਕਹਿ ਰਹੇ ਨੇ ਕਿ ਤੁਸੀਂ ਵਾਪਸ ਜਿਹੜਾ ਪਾਇਲਟ ਪਲਾਨ ਹੈ ਉਹਦੇ ਥਰੂ ਤੁਸੀਂ ਵਾਪਸ ਆਉਣਾ, ਅਤੇ ਉਹਨੂੰ ਇੱਕ ਫਾਰਮ ਫਿਲ ਕਰਵਾਇਆ ਹੈਗਾ, ਅਤੇ ਉਹ ਸ਼ਾਇਦ ਦੇਖੋ ਉਹਨੂੰ ਟਰੈਵਲ ਸ਼ੇਅਰ ਕਰੇ।
ਅਤੇ ਤੁਹਾਡੀ ਯੂਨੀਵਰਸਿਟੀ ਤੋਂ ਜਵਾਬ ਆਇਆ ਹੈ ਕਿ ਅਜੇ ਇਹੋ ਜਿਹਾ ਉਹਨਾਂ ਵੱਲ ਕੋਈ ਬੰਦੋਬਸਤ ਜਿਹੜਾ ਨਹੀਂ ਹੈਗਾ?
ਹਾਂਜੀ,
ਠੀਕ ਹੈ ਇੰਦਰਪ੍ਰੀਤ, ਬਹੁਤ ਸ਼ੁਕਰੀਆ ਜੀ ਜਾਣਕਾਰੀ ਸਾਂਝੀ ਕਰਨ ਵਾਸਤੇ, ਤੇ ਆਸ ਕਰਦੇ ਹਾਂ ਕਿ ਤੁਹਾਡੇ ਰਸਤੇ ਜਲਦ ਹੀ ਆਸਾਨ ਹੋਣ।
ਜੀ ਥੈਂਕ ਯੂ, ਥੈਂਕ ਯੂ ਮੈਡਮ ਜੀ, ਤੁਹਾਡਾ ਵੀ ਕੰਟੈਕਟ ਕਰਨ ਲਈ ਸਾਨੂੰ।
ਤੁਸੀਂ ਸੁਣਦੇ ਪਏ ਹੋ SBS ਪੰਜਾਬੀ।